ਵਾਰ ਛੱਬਵੀਂ ਪੌੜੀ ਚੌਦਵੀਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਪ੍ਰਭੂ ਦੀ ਵਡਿਆਈ ਨੂੰ ਬੇਅੰਤ ਬੇਅੰਤ ਵਰਣਨ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ। ਬ੍ਰਹਮੇ ਥੱਕੇ ਬੇਦ ਪੜ ਇੰਦਰ ਇੰਦਾਸਣ ਰਾਜ ਕਰਨ ਦੇ ਮਹਾਦੇਵ ਅਵਧੂਤ ਹੋਏ ਦਸ ਅਵਤਾਰੀ ਬਿਸ਼ਨ ਪਵੰਦੇ ਸਿੱਧ ਨਾਥ ਜੋਗੀਸੁਰਾ ਦੇਵੀ ਦੇਵ ਨ ਭੇਵ ਲਹੰਦੇ ਤਪੇ ਤਪੀਸੁਰ ਤੀਰਥਾਂ ਜਤੀ ਸਤੀ ਦੇਹ ਦੁੱਖ ਸਹੰਦੇ ਸ਼ੇਖ ਨਾਗ ਸਭ ਰਾਗ ਮਿਲ ਸਿਮਰਨ ਕਰ ਨਿਤ ਗੁਣ ਗਾਵੰਦੇ ਵਡਭਾਗੀ ਗੁਰਸਿੱਖ ਜਗ ਸ਼ਬਦ ਸੁਰਤ ਸਤਸੰਗ ਮਿਲੰਦੇ ਗੁਰਮੁਖ ਸੁਖ ਫਲ ਅਲਖ ਲਖੰਦੇ ਗੁਰਮੁਖ ਸੁਖ ਫਲ ਅਲਖ ਲਖੰਦੇ। ਕਹਿਣ ਲੱਗੇ ਬ੍ਰਹਮੇ ਥੱਕੇ ਬੇਦ ਪੜ੍ਹ ਇੰਦਰ ਇੰਦਾਸਣ ਰਾਜ ਕਰਨ ਦੇ। ਕਈ ਬ੍ਰਹਮਾ ਵਰਗੇ ਦੇਵਤੇ ਵੇਦ ਪੜ੍ਹ ਪੜ੍ਹ ਕੇ ਤੇ ਇੰਦਰ ਵਰਗੇ ਇੰਦਰ ਆਸਣ ਦੇ ਉੱਤੇ ਰਾਜ ਕਰ ਕਰਕੇ ਥੱਕ ਗਏ। ਇੱਕ ਬ੍ਰਹਮਾ ਜਾਂ ਇੱਕ ਇੰਦਰ ਨਹੀਂ, ਪਤਾ ਨਹੀਂ ਕਿੰਨੇ ਬ੍ਰਹਮਾ ਤੇ ਕਿਤਨੇ ਇੰਦਰ ਨਿਰੰਕਾਰ ਪਰਮੇਸ਼ਰ ਨੇ ਪੈਦਾ ਕੀਤੇ। ਤਖਤਾਂ ਤੇ ਬੈਠ ਤੇ ਵੇਦ ਸ਼ਾਸਤਰਾਂ ਨੂੰ ਉਚਾਰ ਥੱਕ ਗਏ, ਹੰਬ ਗਏ ਇਸ ਸੰਸਾਰ ਤੇ। ਮਹਾਦੇਵ ਅਵਧੂਤ ਹੋਏ ਦਸ ਅਵਤਾਰੀ ਬਿਸ਼ਨ ਪਵੰਦੇ। ਮਹਾਦੇਵ ਦਾ ਅਰਥ ਹੁੰਦਾ ਸ਼ਿਵਜੀ। ਅਵਧੂਤ ਹੋ ਕੇ ਜੋਗੀਸ਼ਵਰ ਹੋ ਕੇ ਦੁਨੀਆਂ ਦੀ ਮੋਹ ਮਾਇਆ ਤੋਂ ਉਪਰਾਮ ਹੋ ਕੇ, ਕਈ ਸ਼ਿਵਜੀ ਜੋਗੀਸ਼ਵਰ ਹੋ ਕੇ ਤੇ ਕਈ ਵਿਸ਼ਨੂੰ ਦਸਾਂ ਅਵਤਾਰਾਂ ਦੇ ਰੂਪ ਵਿੱਚ ਵੀ ਇਸ ਧਰਤੀ ਤੇ ਹੋਏ, ਪਰ ਇਸ ਧਰਤੀ ਤੇ ਜਗਤ ਵਿੱਚ ਤੁਰੇ ਫਿਰਦੇ ਰਹੇ, ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਿਆ। ਸਿੱਧ ਨਾਥ ਜੋਗੀਸ਼ਰਾਂ ਦੇਵੀ ਦੇਵ ਨ ਭੇਵ ਲਹੰਦੇ। ਭਾਵੇਂ ਬ੍ਰਹਮਾ ਹੈ, ਭਾਵੇਂ ਇੰਦਰ ਦੇਵਤਾ ਹੈ, ਤੇ ਕਹਿਣ ਲੱਗੇ ਭਾਵੇਂ ਸ਼ਿਵਜੀ ਵਰਗੇ ਤੇ ਵਿਸ਼ਨੂੰ ਤੇ ਵਿਸ਼ਨੂੰ ਦੇ ਅੱਗਿਓਂ ਵੀ ਧਾਰੇ ਹੋਏ ਜਿਹੜੇ ਦਸ ਅਵਤਾਰ ਨੇ, ਉਹ ਵੀ ਬੜੇ ਬੜੇ ਸਿੱਧ ਜੋਗੀ ਜਿਹੜੇ ਸਿੱਧਾਂ ਦੇ ਵਿੱਚੋਂ ਮੁੱਖ ਰੂਪ ਵਿੱਚ 84 ਸਿੱਧ ਗਿਣੇ ਜਾਂਦੇ, ਜਿਤਨੇ ਨਾਥ ਨੇ ਗੋਰਖਨਾਥ ਆਦਿ ਵਰਗੇ ਸਾਰੇ ਦੇ ਸਾਰੇ ਦੇਵਤੇ ਤੇ ਦੇਵੀਆਂ, ਕਿਸੇ ਨੇ ਵੀ ਅੱਜ ਤੱਕ ਪਰਮਾਤਮਾ ਦਾ ਭੇਦ ਨਹੀਂ ਪਾਇਆ। ਨਿਰੰਕਾਰ ਪਰਮੇਸ਼ਰ ਕਿਤਨੀ ਕੁ ਸਮਰੱਥਾ ਦਾ ਮਾਲਕ ਹੈ, ਆਉਣ ਵਾਲੇ ਸਮੇਂ ਵਿੱਚ ਉਹਨੇ ਕੀ ਕਰਨਾ ਹੈ ਤੇ ਕੀ ਕੁਛ ਉਹਨੇ ਅੱਜ ਤੱਕ ਜਗਤ ਸੰਸਾਰ ਵਿੱਚ ਸ੍ਰਿਸ਼ਟੀ ਵਿੱਚ ਪੈਦਾ ਕੀਤਾ ਹੈ, ਕੋਈ ਵੀ ਇਹਨਾਂ ਸਾਰਿਆਂ ਚੋਂ ਉਸ ਪਰਮੇਸ਼ਰ ਦਾ ਭੇਦ ਨਹੀਂ ਪਾ ਸਕਿਆ। ਤਪੇ ਤਪੀਸੁਰ ਤੀਰਥਾਂ ਜਤੀ ਸਤੀ ਦੇਹ ਦੁੱਖ ਸਹੰਦੇ। ਬੜੇ ਬੜੇ ਲੰਬਾ ਸਮਾਂ ਤਪ ਸਾਧਨ ਵਾਲੇ ਲੋਕ, ਬੜੇ ਬੜੇ ਤਪੀਸਰ ਤੀਰਥਾਂ ਦੇ ਉੱਤੇ ਰਹਿ ਕੇ ਜਪ ਤਪ ਕਰਨ ਵਾਲੇ, ਆਪਣੇ ਆਪ ਨੂੰ ਜਤੀ ਅਖਵਾਉਣ ਵਾਲੇ ਸਤੀ ਅਖਵਾਉਣ ਵਾਲੇ ਲੰਮਾ ਸਮਾਂ ਤਪ ਕਰਕੇ ਦੇਹ ਨੂੰ ਦੁੱਖ ਸਹਾਰਦੇ ਰਹੇ, ਸਰੀਰ ਨੂੰ ਦੁੱਖ ਦਿੰਦੇ ਰਹੇ ਕਿ ਕਿਸੇ ਨਾ ਕਿਸੇ ਤਰ੍ਹਾਂ ਪਰਮਾਤਮਾ ਦਾ ਭੇਦ ਪਾ ਲਈਏ। ਭਾਵੇਂ ਉਹ ਤਪ ਕਰਨ ਵਾਲੇ ਸੀ ਤਪੀਸਰ, ਭਾਵੇਂ ਉਹ ਜਤੀ ਸਤੀ ਸਨ ਘਰ ਬਾਰ ਛੱਡ ਕੇ ਬ੍ਰਹਮਚਾਰੀ ਬਣ ਕੇ ਰਹਿਣ ਵਾਲੇ, ਤੇ ਭਾਵੇਂ ਉਹ ਸਰੀਰ ਨੂੰ ਦੁੱਖ ਦੇਣ ਵਾਲੇ ਸਨ, ਕੋਈ ਵੀ ਪਰਮਾਤਮਾ ਦਾ ਭੇਦ ਨਹੀਂ ਪਾ ਸਕਿਆ। ਸ਼ੇਖ ਨਾਗ ਸਭ ਰਾਗ ਮਿਲ ਸਿਮਰਨ ਕਰ ਨਿਤ ਗੁਣ ਗਾਵੰਦੇ। ਸ਼ੇਸ਼ ਨਾਗ ਵਰਗੇ ਸਾਰੇ ਰਾਗ ਰਾਗਣੀਆਂ ਸਮੇਤ ਪ੍ਰਭੂ ਦਾ ਸਿਮਰਨ ਕਰਕੇ ਨਿਤ ਪਏ ਜਸ ਕਰਦੇ ਰਹੇ, ਪਰ ਅੰਤ ਕਿਸੇ ਨੇ ਨਾ ਪਾਇਆ। ਸ਼ੇਸ਼ ਨਾਗ ਵਰਗਿਆਂ ਦਾ ਜਿਸਨ ਜਿਨ੍ਹਾਂ ਦੇ ਬਾਰੇ ਚ ਇਹ ਮੰਨਿਆ ਗਿਆ ਕਿ ਹਜ਼ਾਰ ਫਨ ਹੈ ਉਸ ਦਾ, ਹਜ਼ਾਰ ਮੂੰਹ ਹੈ ਸ਼ੇਖ ਨਾਗ ਦਾ, ਹਜ਼ਾਰ ਫਨ ਦੇ ਨਾਲ ਇੱਕ ਇੱਕ ਮੂੰਹ ਦੇ ਰਾਹੀਂ ਪਰਮਾਤਮਾ ਨੂੰ ਵੱਖਰੇ ਵੱਖਰੇ ਨਾਮ ਨਾਲ ਉਹ ਪੁਕਾਰਦਾ ਹੈ, ਪਰੰਤੂ ਕੋਈ ਵੀ ਉਹਦਾ ਭੇਦ ਨਹੀਂ ਪਾ ਸਕਿਆ। ਸਨਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਭਗਤ ਕਬੀਰ ਸਾਹਿਬ ਦਾ ਫਰਮਾਨ ਹੈ, ਸੰਤ ਸੰਗਤ ਰਾਮ ਹਿਰਦੈ ਬਸਾਈ, ਹਨੂਮਾਨ ਸਰ ਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਵਲਾ ਨਹੀਂ ਜਾਨਾ। ਇਹਨਾਂ ਸਾਰਿਆਂ ਚੋਂ ਕੋਈ ਵੀ ਤੇਰਾ ਭੇਦ ਨਹੀਂ ਪਾ ਸਕਿਆ। ਗੁਣ ਠੀਕ ਹੈ ਤੇਰੇ, ਗਾਉਂਦੇ ਰਹੇ, ਤੇਰਾ ਸਿਮਰਨ ਕਰਦੇ ਰਹੇ, ਬੰਦਗੀ ਭਗਤੀ ਤੇਰੀ ਕਰਦੇ ਰਹੇ, ਪਰ ਪਰਮੇਸ਼ੁਰ ਤੂੰ ਕਿਤਨਾ ਮਹਾਨ ਹੈ, ਕਿਤਨਾ ਵੱਡਾ ਹੈ, ਕਿਤਨੀ ਵੱਡੀ ਸਮਰੱਥਾ ਤੇ ਸ਼ਕਤੀ ਦਾ ਮਾਲਕ ਹੈ, ਇਹਨਾਂ ਸਾਰਿਆਂ ਵਿੱਚੋਂ ਕਿਸੇ ਨੂੰ ਕੋਈ ਪਤਾ ਨਹੀਂ ਹੈ। ਬੜੀ ਪਿਆਰੀ ਬਾਤ ਗੁਰਸਿੱਖਾਂ ਦੀ ਵਡਿਆਈ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਗਲੀ ਪੰਕਤੀ ਵਿੱਚ ਫੁਰਮਾਨ ਕੀਤੀ। ਕਹਿਣ ਲੱਗੇ, ਇਹ ਤੇ ਸਾਰੇ ਭਾਵੇਂ ਪਰਮੇਸ਼ੁਰ ਦਾ ਕੋਈ ਅੰਤ ਨਹੀਂ ਪਾ ਸਕੇ, ਪਰ ਫੁਰਮਾਨ ਕੀਤਾ, ਵੱਡ ਭਾਗੀ ਗੁਰਸਿੱਖ ਜੱਗ, ਸ਼ਬਦ ਸੁਰਤ ਸਤ ਸੰਗ ਮਿਲੰਦੇ। ਸਤਿਗੁਰੂ ਦੇ ਸਿੱਖ ਇਸ ਜਗਤ ਸੰਸਾਰ ਦੇ ਵਿੱਚ ਵੱਡਿਆਂ ਭਾਗਾਂ ਵਾਲੇ ਹਨ। ਇਹਨਾਂ ਸਾਰਿਆਂ ਨਾਲ ਕਿਉਂ ਵੱਡਿਆਂ ਭਾਗਿਆਂ ਵਾਲੇ ਨੇ? ਜਿਹੜੇ ਸ਼ਬਦ ਦੇ ਵਿੱਚ ਆਪਣੀ ਪ੍ਰੀਤ ਬਣਾ ਕੇ, ਸ਼ਬਦ ਨਾਲ ਪਿਆਰ ਬਣਾ ਕੇ ਸਤ ਸੰਗਤ ਵਿੱਚ ਮਿਲਦੇ, ਤੇ ਸਤ ਸੰਗਤ ਵਿੱਚ ਮਿਲ ਕੇ ਨਿਰੰਕਾਰ ਪਰਮਾਤਮਾ ਨਾਲ ਸਾਂਝ ਪਾ ਲੈਂਦੇ, ਪਰਮੇਸ਼ੁਰ ਵਿੱਚ ਅਭੇਦ ਹੋ ਜਾਂਦੇ। ਇਹ ਸਾਰੇ ਦੇ ਸਾਰੇ ਜਿਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਕਿ ਵਿਸ਼ਨੂੰ, ਬ੍ਰਹਮ, ਸ਼ਿਵਜੀ, ਜੋਗੀ, ਨਾਥ, ਸਿੱਧ, ਬੜੇ ਬੜੇ ਤਪੀਸਰ, ਤੀਰਥਾਂ ਤੇ ਵਸਣ ਵਾਲੇ, ਬੜੇ ਬੜੇ ਜਤੀ ਸਤੀ, ਸਰੀਰ ਨੂੰ ਕਾਇਆਂ ਨੂੰ ਦੁੱਖ ਦੇਣ ਵਾਲੇ, ਇਹਨਾਂ ਸਾਰਿਆਂ ਨਾਲੋਂ ਸ਼੍ਰੋਮਣੀ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਗੁਰਸਿੱਖ, ਜਿਹੜੇ ਸਤਸੰਗ ਵਿੱਚ ਮਿਲ ਕੇ ਪਰਮੇਸ਼ੁਰ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਆ। ਕਿਉਂਕਿ ਇਹ ਸਾਰੇ ਦੇ ਸਾਰੇ ਬਾਕੀ ਲੋਕ ਪਰਮਾਤਮਾ ਦਾ ਅੰਤ ਪਾਉਣ ਦਾ ਯਤਨ ਕਰਦੇ ਰਹੇ, ਪਰੰਤੂ ਉਹਦੇ ਗੁਣ ਗਾ ਗਾ ਕੇ ਵੀ ਉਹਦੇ ਵਿੱਚ ਲੀਨਤਾ ਪ੍ਰਾਪਤ ਨਹੀਂ ਕਰ ਸਕੇ, ਉਹਦੇ ਵਿੱਚ ਅਭੇਦ ਨਹੀਂ ਹੋ ਸਕੇ ਪਰਮੇਸ਼ੁਰ ਚ। ਗੁਰਸਿੱਖ ਪਿਆਰੇ ਸ਼ਬਦ ਨਾਲ ਪਿਆਰ ਪਾ ਕੇ ਸਾਧ ਸੰਗਤ ਵਿੱਚ ਜੁੜਦੇ ਆ, ਤੇ ਸਤ ਸੰਗਤ ਚ ਜੁੜ ਕੇ ਪਰਮੇਸ਼ੁਰ ਵਿੱਚ ਲੀਨ ਹੋ ਜਾਂਦੇ। ਗੁਰਮੁਖ ਸੁਖ ਫਲ ਅਲੱਖ ਲਖੰਦੇ, ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਉਹ ਗੁਰਸਿੱਖ ਗੁਰਮੁਖ ਜਨ ਸੁਖ ਫਲ ਪ੍ਰਾਪਤ ਕਰਕੇ ਅਲੱਖ ਪਰਮਾਤਮਾ ਨੂੰ ਲੱਖ ਲੈਂਦੇ ਹਨ। ਉਹ ਪਰਮੇਸ਼ੁਰ ਜਿਸ ਦਾ ਕੋਈ ਭੇਤ ਨਹੀਂ ਪਾਇਆ ਜਾ ਸਕਦਾ, ਉਹਦੇ ਜਾਣਕਾਰ ਹੋ ਜਾਂਦੇ ਹਨ, ਵਾਕਫ ਹੋ ਜਾਂਦੇ ਹਨ ਉਸਦੇ, ਅਕਾਲ ਪੁਰਖ ਵਾਹਿਗੁਰੂ ਨੂੰ, ਪ੍ਰਭੂ ਪਰਮਾਤਮਾ ਨੂੰ, ਨਿਰੰਕਾਰ ਵਾਹਿਗੁਰੂ ਨੂੰ ਜਾਣ ਲੈਂਦੇ ਨੇ। ਜਾਣਨ ਦਾ ਮਤਲਬ ਉਹਦਾ ਭੇਤ ਪਾ ਲੈਣਾ। ਨਿਰੰਕਾਰ ਪਰਮਾਤਮਾ ਕੋਲੋਂ ਮਹਾਨ ਸ਼ਕਤੀ, ਮਹਾਨ ਤਾਕਤ, ਮਹਾਨ ਆਤਮਿਕ ਬਲ ਪ੍ਰਾਪਤ ਕਰ ਲੈਣਾ, ਤੇ ਨਿਰੰਕਾਰ ਪਰਮੇਸ਼ੁਰ ਵਿੱਚ ਲੀਨ ਹੋ ਕੇ, ਅਭੇਦ ਹੋ ਕੇ ਜੀਵਨ ਦੀ ਬਾਜੀ ਜਿੱਤ ਲੈਣੀ। ਜੋ ਕੁਛ ਬ੍ਰਹਮ, ਇੰਦਰ, ਵਿਸ਼ਨੂੰ, ਬੜੇ ਬੜੇ ਜੋਗੀਸ਼ਵਰ ਆਦਿਕ ਲੋਕ ਜਿਹੜੇ, ਜੋ ਕੁਝ ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ, ਉਹ ਗੁਰੂ ਨਾਨਕ ਦੇ ਸਿੱਖਾਂ ਨੇ ਇਸ ਸੰਸਾਰ ਜਗਤ ਵਿੱਚ ਪ੍ਰਾਪਤ ਕਰ ਲਿਆ, ਤੇ ਪਰਮਾਤਮਾ ਨੂੰ ਆਪਣੇ ਮਨ ਹਿਰਦੇ ਵਿੱਚ ਵਸਦਾ ਵੇਖ ਜੀਵਨ ਦੀ ਬਾਜੀ ਜਿੱਤ ਕੇ ਅਕਾਲ ਪੁਰਖ ਪਰਮੇਸ਼ੁਰ ਵਿੱਚ ਲੀਨ ਹੋ ਗਏ। ਵਾਰ ਛੱਬਵੀਂ ਪੌੜੀ 15ਵੀਂ ਵਿੱਚ ਪਾਵਨ ਪਵਿੱਤਰ ਨਿਮਰਤਾ ਦੇ ਗੁਣ ਦੱਸਦਿਆਂ ਫੁਰਮਾਨ ਕਰਦੇ ਨੇ, ਸਿਰ ਤਲਵਾਇਆ ਬਿਰਖ ਹੈ, ਹੋਏ ਸਹਿਸ ਫਲ ਸੁਫਲ ਫਲੰਦਾ, ਨਿਰਮਲ ਨੀਰ ਵਖਾਣੀ ਹੈ, ਸਿਰ ਨੀਵਾਂ ਨੀਵਾਣ ਚਲੰਦਾ, ਸਿਰ ਉੱਚਾ ਨੀਵੇਂ ਚਰਨ, ਗੁਰਮੁਖ ਪੈਰੀ ਸੀਸ ਪਵੰਦਾ, ਸਬਦੋਂ ਨੀਵੀਂ ਧਰਤ ਹੋਏ, ਅੰਨ ਧਨ ਸਭ ਸਹਿ ਸਾਰ ਸਹੰਦਾ, ਧਨ ਧਰਤੀ ਉਹ ਥਾਉ ਧਨ, ਗੁਰ ਸਿੱਖ ਸਾਧੂ ਪੈਰ ਧਰੰਦਾ, ਚਰਨ ਧੂੜ ਪ੍ਰਧਾਨ ਕਰ, ਸੰਤ ਵੇਦ ਜਸ ਗਾਵ ਸੁਣੰਦਾ, ਵੱਡ ਭਾਗੀ ਪਾਖਾਕ ਲਹੰਦਾ, ਵੱਡ ਭਾਗੀ ਪਾਖਾਕ ਲਹੰਦਾ। ਫੁਰਮਾਨ ਕਰਦੇ ਨੇ, ਸਿਰ ਤਲਵਾਇਆ ਬਿਰਖ ਹੈ, ਹੋਏ ਸਹਿਸ ਫਲ ਸੁਫਲ ਫਲੰਦਾ। ਜਿਹੜਾ ਬਿਰਸ਼ ਹੈ ਅਰਥਾਤ ਦਰਖਤ ਹੈ, ਰੁੱਖ ਹੈ, ਜਿਹੜਾ ਇਸ ਤਰ੍ਹਾਂ ਹੈ ਜਿਵੇਂ ਸਿਰ ਥੱਲੇ ਨੂੰ ਰੱਖਦਾ ਤੇ ਪੈਰ ਉੱਪਰ ਨੂੰ, ਭਾਵ ਉੱਪਰ ਕਈ ਉਹਦੀਆਂ ਸ਼ਾਖਾਂ ਬਣ ਗਈਆਂ ਦਰਖਤ ਦੀਆਂ ਰੁੱਖ ਦੀਆਂ, ਤੇ ਥੱਲੇ ਮੁੱਢ ਇੱਕ ਹੈ। ਇਸ ਤਰ੍ਹਾਂ ਲੱਗਦਾ ਦਰਖਤ ਜਿਵੇਂ ਸਿਰ ਥੱਲੇ ਧਰਤੀ ਵਿੱਚ ਗੱਡਿਆ ਤੇ ਲੱਤਾਂ ਉੱਪਰ ਨੂੰ ਨੇ। ਬਚਨ ਕੀਤਾ ਸਿਰ ਤਲਵਾਇਆ ਬਿਰਖ ਹੈ, ਬਿਰਖ ਨੇ ਸਿਰ ਤਲਵਾਇਆ, ਤਲਵਾਇਆ ਦਾ ਮਤਲਬ ਸਿਰ ਤੱਲੇ ਰੱਖਿਆ ਥੱਲੇ ਧਰਤੀ ਦੇ। ਹਜ਼ਾਰਾਂ ਸਰੇਸ਼ਟ ਫਲਾਂ ਦੇ ਨਾਲ ਉਹ ਫਲਦਾ ਹੈ ਦਰਖਤ ਨੂੰ, ਬੜੇ ਮਿੱਠੇ ਫਲ ਜਿਹੜੇ ਫਲਦਾਰ ਦਰਖਤ ਨੇ, ਸੁੰਦਰ ਉਹਨਾਂ ਨੂੰ ਫਲ ਲੱਗਦੇ ਆ। ਕਹਿਣ ਲੱਗੇ ਹੋਏ ਸਹਿਸ ਫਲ ਸੋ ਫਲ ਫਲੰਦਾ, ਸ੍ਰੇਸ਼ਟ ਫਲਾਂ ਦੇ ਨਾਲ ਫਲਦਾ, ਭਾਵ ਨਿਮਰਤਾ ਰੱਖਦਾ, ਨਿਰਮਲ ਨੀਰ ਵਖਾਣੀ ਹੈ, ਸਿਰ ਨੀਵਾਂ ਨੀਵਾਂ ਚੱਲਦਾ। ਹੁਣ ਦੂਸਰੀ ਦਲੀਲ ਦਿੱਤੀ, ਪਹਿਲਾਂ ਦਰਖਤ ਦੀ ਤੇ ਸਿਰ ਥੱਲੇ ਪੈਰ ਉੱਪਰ, ਅਤੇ ਮਿੱਠੇ ਫਲ ਲੱਗੇ, ਲੋਕਾਂ ਨੂੰ ਮਿੱਠੇ ਫਲ ਖਾਣ ਵਾਸਤੇ ਦਿੱਤੇ, ਕਿਸੇ ਨੂੰ ਛਾਂ ਦਿੱਤੀ, ਠੰਡਕ ਸੀਤਲਤਾ ਦਿੱਤੀ, ਭਾਵ ਨਿਮਰਤਾ ਤੋਂ ਹੈ। ਫਿਰ ਕਹਿਣ ਲੱਗੇ ਜਿਹੜਾ ਜਲ ਹੈ ਬੜਾ ਨਿਰਮਲ ਕਹੀਦਾ ਹੈ, ਸਿਰ ਨੀਵਾਂ ਕਰਦਾ ਹੈ ਵੀ, ਸਿਰ ਨੀਵਾਂ ਕਰਨ ਦਾ ਮਤਲਬ ਨਿਵਾਣਾ ਵੱਲ ਨੂੰ ਚੱਲਦਾ ਹੈ, ਨੀਵੇਂ ਪਾਸੇ ਨੂੰ ਜਾਂਦਾ ਹੈ, ਸਿਰ ਨੀਵਾਂ ਨਿਵਾਣ ਚੱਲਦਾ, ਨੀਵੇਂ ਪਾਸੇ ਨੂੰ ਜਾਂਦਾ ਹੈ, ਜਿਵੇਂ ਉੱਧਰ ਨੂੰ ਸਿਰ ਝੁਕਾ ਰਿਹਾ ਹੋਵੇ। ਫਿਰ ਤੀਸਰੀ ਦਲੀਲ ਦਿੰਦੇ ਨੇ, ਸਿਰ ਉੱਚਾ ਨੀਵੇਂ ਚਰਨ ਗੁਰਮੁਖ ਪੈਰੀ ਸੀਸ ਪਵੰਦਾ, ਸਿਰ ਉੱਚਾ ਹੈ ਪਰ ਪੈਰ ਨੀਵੇਂ ਹਨ, ਗੁਰਮੁਖ ਜਨਾਂ ਦੇ ਲੋਕ ਪੈਰੀ ਹੀ ਪੈਂਦੇ ਹਨ, ਕਦੇ ਕਿਸੇ ਨੇ ਨਹੀਂ ਆਖਿਆ ਮੈਂ ਤੇਰੇ ਸਿਰ ਨੂੰ ਪੈਂਦਾ ਹਾਂ। ਜਿਹੜਾ ਸਿਰ ਨੂੰ ਪੈਣਾ ਗਲ ਪੈਣਾ ਉਹ ਸਗੋਂ ਲੜਾਈ ਝਗੜਾ ਹੈ। ਕੀ ਕਹਿੰਦੇ ਨੇ ਸਤਿਕਾਰ ਵਿੱਚ ਗੁਰਮੁਖ ਜਨਾਂ ਨੂੰ, ਗੁਰਸਿੱਖਾਂ ਨੂੰ, ਗੁਰੂ ਨੂੰ ਪੈਰੀ ਪਵਣਾ ਜੱਗ ਵਰਤਾਇਆ ਕਿ ਪੈਰੀ ਪੈਂਦੇ ਨੇ ਤੇ ਪੈਰ ਹੈ ਨੀਵੇਂ, ਨਿਮਰਤਾ ਦਾ ਸੂਚਕ। ਫਿਰ ਭਾਵੇਂ ਰੁੱਖ ਦੀ ਦਲੀਲ ਦਿੱਤੀ, ਭਾਵੇਂ ਪਾਣੀ ਦੀ ਤੇ ਭਾਵੇਂ ਪੈਰਾਂ ਦੀ, ਕਿ ਗੁਰਮੁਖ ਜਨਾਂ ਦੇ, ਸਾਧੂ ਜਨਾਂ ਦੇ, ਗੁਰਸਿੱਖ ਪਿਆਰਿਆਂ ਦੇ ਲੋਕ ਪੈਰੀ ਹੱਥ ਲਾਉਂਦੇ ਨੇ, ਪੈਰੀ ਪੈਂਦੇ ਨੇ, ਚਰਣੀ ਪੈਂਦੇ ਹਨ, ਚਰਣਾਂ ਨੂੰ ਛੂਹਦੇ ਨੇ। ਇਹਦਾ ਮਤਲਬ ਹੈ ਕਿ ਸਿਰ ਉੱਚਾ ਤੇ ਪੈਰ ਨੀਵੇਂ। ਹੁਣ ਸਿਰ ਜਿਹੜਾ ਹੈ ਉਹ ਪੈਰਾਂ ਦੇ ਉੱਤੇ ਪੈਂਦਾ ਹੈ। ਸਤਿਗੁਰੂ ਨੂੰ ਵੀ ਨਮਸਕਾਰ ਕਰੀਏ, ਸਿਰ ਟੇਕਦੇ ਹਾਂ ਜਾ ਕੇ, ਮਸਤਕ ਰੱਖਦੇ ਹਾਂ ਅੱਗੇ, ਭਾਵ ਸਿਰ ਉੱਚਾ ਹੋ ਕੇ ਵੀ ਝੁਕਦਾ ਹੈ, ਕਿੱਥੇ? ਪੈਰਾਂ ਤੇ, ਚਰਨਾਂ ਤੇ। ਨਿਮਰਤਾ ਦੇ ਸੂਚਕ ਹਨ। ਸਭ ਤੋਂ ਨੀਵੀਂ ਧਰਤ ਹੋਏ, ਅੰਨ ਧਨ ਸਭ ਸਹਿ ਸਾਰ ਸਹੰਦਾ, ਸਾਰਿਆਂ ਤੋਂ ਨੀਵੀਂ ਧਰਤੀ ਹੈ ਜਿਹੜੀ ਧਰਤੀ ਸਾਡੇ ਪੈਰਾਂ ਥੱਲੇ ਹੈ। ਆਪਾਂ ਧਰਤੀ ਦੇ ਉੱਤੇ ਤੁਰੇ ਫਿਰਦੇ, ਪਰ ਕਹਿਣ ਲੱਗੇ ਅੰਨ ਧਨ ਸਭਨਾ ਦੀ ਸਾਰ ਕਰਦੀ ਹੈ, ਖਾਣ ਨੂੰ ਦੇਣਾ, ਪੀਣ ਨੂੰ ਦੇਣਾ, ਪਹਿਨਣ ਨੂੰ ਦੇਣਾ, ਕਿੱਥੋਂ ਮਿਲ ਰਿਹਾ ਸਾਨੂੰ ਸਾਰਾ ਕੁਛ? ਭਾਵੇਂ ਅਸੀਂ ਭੋਜਨ ਛਕਦੇ ਹਾਂ, ਧਰਤੀ ਵਿੱਚੋਂ ਪੈਦਾ ਹੋਇਆ, ਭਾਵੇਂ ਅਸੀਂ ਪਾਣੀ ਪੀਂਦੇ ਹਾਂ, ਧਰਤੀ ਵਿੱਚੋਂ ਪੈਦਾ ਹੋਇਆ, ਤੇ ਭਾਵੇਂ ਅਸੀਂ ਕੱਪੜਾ ਵੀ ਪਹਿਨਦੇ ਹਾਂ, ਧਰਤੀ ਵਿੱਚੋਂ ਪੈਦਾ ਹੋਇਆ। ਕੋਈ ਕਪਾਹ ਆਦਿਕ ਉੱਗੀ, ਕੁਛ ਵੀ ਸੰਸਾਰ ਜਗਤ ਵਿੱਚ ਆਪਾਂ ਖਾਧਾ ਪੀਤਾ ਪਹਿਨਿਆ ਵਰਤਿਆ ਹੰਢਾਇਆ, ਧਰਤੀ ਵਿੱਚੋਂ ਪੈਦਾ ਹੋਇਆ, ਪਰ ਆਪ ਧਰਤੀ ਸਾਰਿਆਂ ਤੋਂ ਨੀਵੀਂ ਹੈ। ਨਿਮਰਤਾ ਦਾ ਦ੍ਰਿਸ਼ਟਾਂਤ ਦਿੰਦੇ ਨੇ ਫਿਰ। ਧਨ ਧਰਤੀ ਉਹ ਥਾਉ ਧਨ, ਗੁਰਸਿੱਖ ਸਾਧੂ ਪੈਰ ਤਰੰਦਾ। ਇਸ ਲਈ ਧਨ ਹੈ ਉਹ ਧਰਤੀ, ਧਨ ਹੈ ਉਹ ਥਾਂ ਜਿੱਥੇ ਗੁਰੂ, ਗੁਰੂ ਦੇ ਸਿੱਖ ਅਤੇ ਸਾਧੂ ਜਨ ਪਰਮੇਸ਼ਰ ਦੇ ਪਿਆਰੇ ਆਪਣੇ ਚਰਨ ਪਾਉਂਦੇ ਹਨ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਵਿਖਾ ਦਾ ਅਰਥ ਹੁੰਦਾ ਕਦਮ ਪਾਉਣਾ, ਕਦਮ ਰੱਖਣਾ, ਪੈਰ ਧਰਨਾ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਭਾਈ ਗੁਰਦਾਸ ਜੀ ਹੀ ਕਹਿ ਰਹੇ, ਜਿੱਥੇ ਬਾਬਾ ਨਾਨਕ ਪੈਰ ਰੱਖਦਾ ਸੀ ਉਹ ਹੀ ਜਗ੍ਹਾ ਪੂਜਾ ਦਾ ਆਸਣ ਬਣ ਜਾਂਦੀ ਸੀ। ਸਾਰੇ ਲੋਕ ਉਸ ਧਰਤੀ ਦੀ ਪੂਜਾ ਕਰਨ ਲੱਗ ਪੈਂਦੇ ਸਨ, ਲੋਕ ਉੱਥੋਂ ਦੀ ਧੂੜ ਆਪਣੇ ਮਸਤਕ ਤੇ ਲਾਉਂਦੇ ਸੀ, ਅੱਜ ਵੀ ਲਾ ਰਹੇ। ਇਸ ਲਈ ਚਰਨ ਧੂੜ ਪ੍ਰਧਾਨ ਕਰ, ਸੰਤ ਵੇਦ ਜਸ ਗਾਵ ਸੁਣਦਾ। ਉਹਨਾਂ ਦੇ ਚਰਨਾਂ ਦੀ ਧੂੜੀ ਦੀ ਪ੍ਰਧਾਨਤਾ, ਸੰਤ ਤੇ ਧਰਮ ਪੁਸਤਕ ਜਸ ਕਰਕੇ ਗਾਉਂਦੇ ਤੇ ਸੁਣਾਉਂਦੇ, ਬੜੀ ਪਿਆਰੀ ਬਾਤ ਹੈ। ਕਹਿਣ ਲੱਗੇ ਜਿਹੜੀ ਧਰਤੀ ਤੇ ਗੁਰਮੁਖ ਜਨਾਂ ਦੇ, ਗੁਰਸਿੱਖ ਪਿਆਰਿਆਂ ਦੇ, ਮਹਾਨ ਸਾਧੂ ਮਹਾਂਪੁਰਸ਼ਾਂ ਦੇ ਚਰਨ ਪੈ ਗਏ, ਉਹ ਧਰਤੀ ਉਹ ਜਗ੍ਹਾ ਤਾਂ ਪੂਜਣ ਯੋਗ ਹੋ ਹੀ ਗਈ। ਉਸ ਜਗ੍ਹਾ ਤੇ ਲੋਕਾਂ ਨੇ ਨਮਸਕਾਰਾਂ ਕੀਤੀਆਂ, ਜਗਤ ਨੇ ਮੱਥੇ ਟੇਕੇ ਵੰਦਨਾ ਕੀਤੀਆਂ, ਸਿਰ ਝੁਕਾਇਆ ਉਸ ਧਰਤੀ ਨੂੰ। ਕਹਿਣ ਲੱਗੇ ਉੱਥੋਂ ਦੀ ਚਰਨ ਧੂੜ ਲੈ ਕੇ ਲੋਕ ਮਸਤਕ ਤੇ ਲਾਉਂਦੇ ਨੇ ਤੇ ਕੱਲੀ ਉੱਥੋਂ ਦੀ ਚਰਨ ਧੂੜੀ ਉੱਥੋਂ ਦੀ ਖਾਕ ਹੀ ਮੱਥੇ ਤੇ ਨਹੀਂ ਲਾਉਂਦੇ। ਉਹ ਜਿਹੜੀ ਚਰਨਾਂ ਦੀ ਧੂੜੀ ਤੇ ਚਰਨਾਂ ਦੀ ਖਾਕ ਆ, ਉਹਦਾ ਜਸ, ਉਸ ਚਰਨ ਧੂੜ ਦਾ ਜਸ ਵੇਦਾਂ ਸ਼ਾਸਤਰਾਂ ਤੇ ਧਰਮ ਪੁਸਤਕਾਂ ਦੇ ਵਿੱਚ ਵੀ ਲਿਖਿਆ। ਸੰਤ ਜਨ, ਸਾਧੂ ਜਨ ਤੇ ਪ੍ਰਚਾਰਕ ਉਹਦਾ ਜਸ ਕਰਕੇ ਦੁਨੀਆਂ ਨੂੰ ਵੀ ਸੁਣਾਉਂਦੇ। ਦਾਸ ਹੁਣ ਵਚਨ ਕਰ ਹੀ ਰਿਹਾ, ਕਾਹਦੀ ਵਡਿਆਈ ਕਰ ਰਹੇ ਆਪਾਂ? ਗੁਰੂ ਦੇ ਚਰਨਾਂ ਦੀ ਧੂੜ ਕੀ ਹੈ? ਸੰਤ ਜਨ ਗੁਰਸਿੱਖਾਂ ਦੇ ਪੈਰਾਂ ਦੀ ਖਾਕ ਵਿੱਚ ਕਿੰਨੀ ਸ਼ਕਤੀ ਹੈ? ਦਾਸ ਸੁਣਾ ਰਿਹਾ। ਕਹਿਣ ਲੱਗੇ ਇਹ ਹੁਣ ਧਰਮ ਪੁਸਤਕਾਂ ਵਿੱਚ ਤੇ ਧਰਮ ਗ੍ਰੰਥਾਂ ਚ ਲਿਖ ਦਿੱਤੀ ਉਹਦੀ ਵਡਿਆਈ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਕਿੰਨੀ ਵਡਿਆਈ! ਸੋਹਿਲਾ ਸਾਹਿਬ ਦੀ ਬਾਣੀ ਦਾ ਆਪਾਂ ਪਾਠ ਕਰਦੇ ਹਾਂ। ਅਖੀਰਲੀਆਂ ਪੰਕਤੀਆਂ ਚ ਗੁਰੂ ਅਰਜਨ ਦੇਵ ਪਾਤਸ਼ਾਹ ਪਰਮੇਸ਼ਰ ਨੂੰ ਕਹਿੰਦੇ, ਅੰਦਰ ਦੀ ਜਾਣਨ ਵਾਲਿਆ, ਹੇ ਮੇਰੇ ਅੰਤਰਜਾਮੀ, ਹੇ ਮੇਰੇ ਵਿਧਾਤੇ ਵਾਹਿਗੁਰੂ ਜੀ, ਮੇਰੇ ਦਿਲ ਦੀ ਇੱਕ ਸ਼ਰਧਾ ਪੂਰੀ ਕਰ, ਮੇਰੇ ਦਿਲ ਦੀ ਇੱਕ ਖਾਹਿਸ਼ ਪੂਰੀ ਕਰ। ਪੁੱਛਿਆ ਕਿਹੜੀ? ਕਹਿਣ ਲੱਗੇ ਮੈਨੂੰ ਇਹੋ ਹੀ ਸੁੱਖ ਚਾਹੀਦਾ, ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਬਣਾ ਦੇ, ਖਾਕ ਕਰ ਦੇ ਮੈਨੂੰ ਉਹਨਾਂ ਦੇ ਪੈਰਾਂ ਦੀ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁੱਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਇੱਕ ਤੇ ਹੁੰਦਾ ਚਰਨਾਂ ਦੀ ਧੂੜੀ ਮੰਗਣੀ ਕਿ ਮੈਂ ਮਸਤਕ ਤੇ ਲਾਵਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੋਕੋ ਕਰ ਸੰਤਨ ਕੀ ਤੂਰੇ, ਕਰ ਦਾ ਮਤਲਬ ਮੈਨੂੰ ਕਰ ਦੇ, ਬਣਾ ਦੇ ਮੈਨੂੰ, ਸਾਧੂ ਜਨਾਂ ਸੰਤ ਜਨਾਂ ਦੇ ਪੈਰਾਂ ਦੀ ਖਾਕ ਹੀ ਬਣ ਕੇ ਰਵਾਂ। ਉਸ ਖਾਕ, ਉਸ ਚਰਨ ਧੂੜ ਦੀ ਇੰਨੀ ਪ੍ਰਧਾਨਤਾ ਕਿ ਭਾਈ ਗੁਰਦਾਸ ਜੀ ਕਹਿਣ ਲੱਗੇ, ਸੰਤ ਜਨ ਪਰਮੇਸ਼ਰ ਦੇ ਪਿਆਰੇ ਧਰਮ ਪੁਸਤਕ ਗਾ ਕੇ ਦੂਸਰਿਆਂ ਨੂੰ ਵੀ ਸੁਣਾਉਂਦੇ ਤੇ ਉਹਨਾਂ ਦੇ ਚਰਨਾਂ ਦੀ ਧੂੜੀ ਦਾ ਜਸ ਧਰਮ ਪੁਸਤਕਾਂ ਗ੍ਰੰਥਾਂ ਵਿੱਚ ਵੀ ਲਿਖਿਆ। ਚਰਨ ਧੂੜ ਪ੍ਰਧਾਨ ਕਰ, ਸੰਤ ਵੇਦ ਜਸ ਗਾਵ ਸੁਣਨ ਦਾ ਇੰਨੀ ਸਮਰੱਥਾ ਹੈ ਤੇ ਇੰਨੀ ਮਹਾਨ ਹੈ ਪਰਮੇਸ਼ਰ ਦੇ ਪੈਰਾਂ ਦੀ ਖਾਕ। ਵੱਡ ਭਾਗੀ ਪਾ ਖਾਕ ਲਹੰਦਾ, ਪਰ ਉਹਨਾਂ ਦੇ ਚਰਨਾਂ ਦੀ ਧੂੜੀ ਵੱਡਿਆਂ ਭਾਗਾਂ ਵਾਲੇ ਲੋਕ ਪ੍ਰਾਪਤ ਕਰਦੇ, ਸਾਰਿਆਂ ਨੂੰ ਨਹੀਂ ਮਿਲਦੀ। ਧੂੜੀ ਮੱਜਣ ਸਾਧ ਖੇ ਸਾਈਂ ਥੀਏ ਕਿਰਪਾਲ। ਜਦੋਂ ਰੱਬ ਖੁਸ਼ ਹੁੰਦਾ ਨਾ, ਪਰਮਾਤਮਾ ਪ੍ਰਸੰਨ ਹੁੰਦਾ, ਕਹਿੰਦੇ ਫਿਰ ਸਾਧੂ ਜਨਾਂ ਦੇ ਚਰਨਾਂ ਦੀ ਧੂੜੀ ਬਖਸ਼ਦਾ, ਸਾਧੂ ਜਨਾਂ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰਨ ਦਾ ਬਲ ਦਿੰਦਾ। ਫਿਰ ਪ੍ਰਾਪਤੀ ਕੀ ਹੈ ਜੀ? ਦੋਵੇਂ ਪੰਕਤੀਆਂ ਆਪ ਜੀ ਨੇ ਸਰਵਣ ਕਰਨੀਆਂ। ਧੂੜੀ ਮੱਜਣ ਸਾਧ ਖੇ ਸਾਈਂ ਥੀਏ ਕਿਰਪਾਲ, ਲੱਦੇ ਹੱਬੇ ਥੋਕੜੇ। ਥੋਕੜੇ ਦਾ ਮਤਲਬ ਸਾਰੇ ਪਦਾਰਥ ਲੱਭ ਗਏ, ਸਾਰੇ ਹੀ ਸੁੱਖ ਮਿਲ ਗਏ। ਕਿੱਥੋਂ? ਚਰਨਾਂ ਦੀ ਧੂੜ ਵਿੱਚੋਂ। ਲੱਦੇ ਹੱਬੇ ਥੋਕੜੇ, ਨਾਨਕ ਹਰ ਧਨ ਮਾਲ। ਹਰ ਤਰ੍ਹਾਂ ਦਾ ਮਾਲ ਅਸਬਾਬ ਤੇ ਪਰਮੇਸ਼ਰ ਦੇ ਨਾਮ ਦਾ ਧਨ ਵੀ ਪ੍ਰਾਪਤ ਹੋ ਗਿਆ। ਕਦੋਂ? ਜਦੋਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਖਾਕ ਪ੍ਰਾਪਤ ਹੋ ਗਈ। ਕਹਿਣ ਲੱਗੇ, ਹਰੀ ਦੀ ਕਿਰਪਾ ਕਰਕੇ ਹੀ ਸੰਤਾਂ ਦੀ ਧੂੜੀ ਦਾ ਇਸ਼ਨਾਨ ਪ੍ਰਾਪਤ ਹੁੰਦਾ ਹੈ। ਭਾਵ ਹਉਮੈ ਤਿਆਗ ਕੇ, ਮੈਂ ਮੇਰੀ ਨੂੰ ਛੱਡ ਕੇ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਚ ਜਿਹੜੇ ਨਹਾਉਂਦੇ, ਸਭ ਕੁਛ ਲੱਭ ਪਿਆ ਉਹਨਾਂ ਨੂੰ, ਲੋਕ ਦੇ ਵੀ ਸੁੱਖ ਪਰਲੋਕ ਦੇ ਵੀ ਸੁੱਖ। ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਪ੍ਰਾਪਤੀ ਕੀ ਫਿਰ? ਜਨਮ ਕਰਮ ਮਾਲੇ ਉਤਰੈ, ਸਾਰਿਆਂ ਜਨਮਾਂ ਜਨਮਾਤਰਾਂ ਦੇ ਕੀਤੇ ਭੈੜੇ ਕੰਮਾਂ ਦੀ ਮੈਲ ਲੱਥ ਦੇ। ਜਨਮ ਕਰਮ ਮਾਲੇ ਉਤਰੈ, ਮਨ ਤੇ ਜਾਏ ਗੁਮਾਨ, ਹੰਕਾਰ ਵੀ ਮੁੱਕ ਜਾਏਗਾ। ਕਾਮ ਕ੍ਰੋਧ ਨ ਮੋਹੀਐ ਬਿਨ ਸਹਿ ਲੋਭ ਸੁਆਨ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਫਿਰ ਸੱਚ ਦੇ ਐਸੇ ਮਾਰਗ ਤੇ ਚੱਲੇਗਾ, ਸਾਰੇ ਦਾ ਸਾਰਾ ਜਹਾਨ ਜਗਤ ਤੇਰੀ ਉਸਤਤ ਵਡਿਆਈ ਕਰੇਗਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਐਸੇ ਸਾਧੂ ਜਨਾਂ ਦੇ ਚਰਨਾਂ ਦੀ ਧੂੜੀ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਵੱਡ ਭਾਗੀ ਪਾ ਖਾਕ ਲਹੰਦਾ, ਵੱਡਿਆਂ ਭਾਗਾਂ ਵਾਲੇ ਹੀ ਉਹਨਾਂ ਦੇ ਚਰਨਾਂ ਦੀ ਧੂੜੀ, ਜੁੜੇ ਹੋਏ ਸਾਧੂ ਜਨਾਂ ਗੁਰਸਿੱਖਾਂ ਦੀ ਖਾਕ ਚੰਗੀ ਕਿਸਮਤ ਨਾਲ ਪ੍ਰਾਪਤ ਹੁੰਦੀ ਹੈ। ਵਾਰ 6ਵੀਂ ਪੌੜੀ 16ਵੀਂ ਵਿੱਚ पावन पवित्र बचन सतगुरु जी की वडियाई विच फुरमान करते ने, पूरा सतगुर जानिए पूरे पूरा ठाट बनाया, पूरे पूरा तोल है घटै ना वधै घटाए वधाया, पूरे पूरी मत है होरस पुश ना मता पकाया, पूरे पूरा मंत है पूरा बचन ना टलै टलाया, सबे इच्छा पूरियां साध संगत मिल पूरा पाया, वीह एक ही उलंघ कै पत पौड़ी चढ़ निज घर आया, पूरे पूरा होए समाया, पूरे पूरा होए समाया। पूरा सतगुर जानिए पूरे पूरा ठाट बनाया। कहंदे सतगुरु धन श्री गुरु नानक देव महाराज, पूरा गुरु जानो, क्योंकि पूरे सतगुरु ने पूरा ही यह बनाओ बनाया है, पूरी ही बणत बनाई है। सतगुर भी पूरा, उहदी बनाई हुई मर्यादा भी भाव पूरी है, जो उसने संसार जगत विच सानू जीवन दी धर्म दी मर्यादा दसी है, जो जीवन दी सानू रहत सतगुरु पातशाह जी ने दृढ़ कराई है, वह भी संपूर्ण है, ते सतगुरु जी साडे आप भी संपूर्ण परमेश्वर दा स्वरूप हन। पूरा प्रभ आराध्या पूरा जाका नाऊ, नानक पूरा पाया पूरे के गुण गाव। गुरु ग्रंथ साहिब दी पावन बाणी च बहुत थावां ते पूरे गुरु दा पूरे प्रभु दा जिक्र आया, भाव अधूरे नाल नहीं जुड़दा। जिवें पूरे गुर का सुने उपदेश पार ब्रह्म निकट कर पेख, होर बचन सांझे कर लो, गुर पूरे कृपा धारी प्रभ पूरी लोच हमारी। फिर बचन आए गुर पूरे चरणी लाया हर संग सहाई पाया, भाव सतगुर भी पूरा, सतगुर दी बनाई हुई बणत है जड़ी, जो उन्हें मर्यादा बना दिती है साडे जीवन दी ते धर्म दी, वह भी संपूर्ण है, उहदे विच कोई वाद घाट नहीं, ओहो ही मर्यादा विच जीवन ढाल लईए परमेश्वर दे घर तक चले जाईदा है। फिर कहन लगे पूरे पूरा तोल है घटै ना वधै घटाए वधाया, पूरे दा तोल भी पूरा है। तोल मतलब विचार, जे सतगुरु पातशाह जी साडे संपूर्ण हन पूरे ने, ते उन्हां दा जिहड़ा विचार है एक एक विचार एक एक बोल ऐ पूरा प्रभु दे तोल विच तुलिया होया, एक भी बचन किते कमा लिया, किणका एक जिस जीव बसावै तां की महिमा गणी न आवे, वह पूरे परमेश्वर तक लै जाएगा तुहानू। पूरे गुरु का तोल भी पूरा, भाव उहदा विचार भी पूरा है, घटाया किसे दा घटदा ते वधाया होया किसे दे वधदा नहीं है, जैसा है ऐसा ही है। कोई गुरु की निंदा करे कोई गुरु की उस्तत करे, वड्डा ना होवे घाट ना जाए। गुरु नू कोई आखे तू बहुत वड्डा है, तू बहुत वड्डा है सतगुरु, साडे वड्डा कहण नाल उहने होर वड्डा नहीं हो जाणा। ते कोई सतगुरु की निंदा करे कि वह बहुत छोटा है सतगुरु बड़ा निक्का है, मैं नहीं मानता गुरु नू, आखी जावे कोई गुरु ते की असर है? किसी दे छोटा निक्का कहण ते वह छोटा हो जाएगा, साडे वड्डा वड्डा कहण नाल वह वड्डा हो जाएगा? वह जितना है ओडा ही रहना उन्हें। असी उहदे गीत गाइए, उहदी सिफत सलाह करिए, वड्डे कियां वड्याइयां आपां करिए, साडा जीवन भी वड्डा होएगा, साडा जीवन भी उच्चा उठेगा, असी भी आत्मिक जीवन में उच्चता प्राप्त करांगे। भाव गुरु की वड्याई करिए, सतगुर की महिमा करिए, साडा जीवन उच्चा होना है। साडे गुरु की वड्याई करन नाल सतगुरु नूं कोई फर्क नहीं पैना कि सतगुरु पहला नालों खौरे होर ज्यादा वड्डा हो गया, उन्हें ओडा ही रहना, क्योंकि परमेश्वर स्वरूप है वह। कोई गुरु की वड्याई करे कोई ना करे, कोई नास्तक है कोई आस्तक है, निरंकार परमेश्वर का स्वरूप सतगुरु ओडे का ओडा ही है, जिन्ना संसार जगत विच वो थापिया गया है। इसलिए वह पूरा है, उहदी मत भी पूरी है, उहदे विचार भी पूरे हैं, किसी के घटाया घटदा नहीं, किसी के वधाया वधदा नहीं। पूरे पूरी मत है हो रस कोश ना मता पकाया, पूरे गुरु दी मातवी, इतने मत का मतलब सिखिया, पूरे गुरु दी मातवी भाव सिखिया भी पूरी है। इसलिए गुरु जो करता है अपनी मर्जी नाल करता है, किसी नूं पुछ के कोई मता नहीं पकाउंदा, आ काम करिए कि ना करिए, ऐ कार्ज करिए कि ना करिए। कदे उन्हें मीटिंग की किसे नाल, कदे उन्हें सलाह ली किसे कोलों, कदे उन्हें कोई किसे नूं पुछ के मता पकाया। जिवें परमात्मा अपने आप ही सारे का सारा कुछ कर रहा है, किसे को सलाह नहीं लेंदा, उहदा कोई सलाहकार ही नहीं है। इसे तरह सतगुरु है, सतगुरु जो करता अपनी मर्जी नाल करता है, किसी नूं पुछ के मता नहीं पकाउंदा, क्योंकि वह समर्थ है, वह तमाम गुणा का मालिक है, उसनू पता है की करना है ते की नहीं करना, वह अपनी मर्जी नाल करता है। पावन बाणी विच भी साहब सच्चे पातशाह ने बचन फरमान किए, कहन लगे जिहड़ा परमात्मा है किसी नूं पुछ के सलाह नहीं लैंदा, जो करदा अपनी मर्जी नाल करदा है। बीओ पूछ ना मसलत तरह, मसलत का अर्थ हुंदा सलाह करनी, बीओ का अर्थ हुंदा कोई होर दूसरा, बीओ पूछ किसी होर दूसरे नूं पुछ के, बीओ पूछ ना मसलत तरह, जो किश करे सो आपे करे। इसे तरह सतगुरु है, होरस पुछ ना मता पकाया, किसी होर दूसरे नूं पुछ के कोई मता नहीं पकाउंदा, कोई सलाह मशवरा नहीं करदा, जो करदा अपनी मर्जी नाल करदा, समर्थ है सतगुरु, पूरे पूरा मंत है, पूरा बचन ना टले टलाया, पूरे गुरु दा मंत्र भी पूरा है, ते पूरे परमेश्वर तक लै जांदा, वाहिगुरु वाहिगुरु, इहदे च कोई वाद घाट नहीं। पूरे गुरु दा मंत्र पूरा, पूरे गुरु दा बचन पूरा, जो कह दिता सत है होना ही होना है, कदे किसे दे टालियां टल नहीं सकदा, अटल बचन होएगा। सदीवी काल वास्ते तीन काल सत है, जिहड़ा गुरु दा बचन है उन्हूं कोई भी मोड़ नहीं सकदा। सबे इच्छा पूरियां, साध संगत मिल पूरा पाया, जिहड़ा गुरसिख साध संगत विच मिल गया, गुरु दी संगत विच आ गया, ते जिन्हें पूरे गुरु नूं लभिया ना, उहदियां सारियां इच्छा पूरियां हो गईयां। जिन्हां ने साध संगत विच आण के सतगुरु नूं मिल लिया, सतगुरु नूं लभ लिया, सतगुरु दी शरण पै गए, जेड़े मन सुरत बिरती करके गुरु दे हो गए, सबे इच्छा पूरियां, क्योंकि पूरे गुरु नाल जुड़ गए ना, सबे इच्छा पूरियां जां पाया अगम अपार। गुर नानक मिलिया पार ब्रह्म, गुरु नानक की है फिर, पार ब्रह्म परमेश्वर स्वरूप है, फिर कोई इच्छा हैगी जिहड़ी पूरी नहीं होएगी, उहदे चरणा तो कुर्बान जांदे ने दाता जी, वह पार ब्रह्म स्वरूप है मेरा सतगुर। बचन फिर सरवण कर लेने, सबे इच्छा पूरियां जां पाया अगम अपारा, गुर नानक मिलिया पार ब्रह्म, तेरिया चरणा को बलिहारा। सत्कार योग भाई साहब भाई गुरदास जी की कह रहे, सबे इच्छा पूरियां, साध संगत मिल पूरा पाया, जदों साध संगत च मिलके पूरे गुरु की प्राप्ति हो गई, फिर सारियां इच्छा पूरियां हो गई, जो मंग है ठाकुरे अपने ते सोई सोई दे, हर तरह नाल फिर झोली भरदा, कुछ भी लुका के नहीं रखता, जो किश ठाकुर का सो सेवक का, सेवक ठाकुर ही संग जाहर जियो, जो कुछ मालिक दा है वह सेवक दा हो जाता, जो कुछ गुरु दा है सब कुछ वह सिख दा हो जाता है, कुछ नहीं तेरे को गुरु लुका के रखता, शर्त यह है कि गुरु पूरे दे आशे दे उते चलन की कोशिश करे, उहदी जिहड़ी पूरे गुरु की पूरी बनाई मर्यादा ते रहत है उसनू अपना के वेख, सारे का सारा कुछ तेरी झोली विच पा देंदा है। फिर बचन आखे, वी ही इक्की ही उलंघ कह, पत पौड़ी चढ़ निज कर आया, संसारक सारियां गिणतियां नू टप के, वी ही इक्की ही एक दलील मात्र है। कहन लगे संसार दियां सारियां गिणतियां नू टप टप के, दुनिया दी मोह माया पदार्थवाद ममता वल्लों सब टप गया, सुरत बिरती करके जिहड़ा गुरु दा सिख साध संगत वह ऐ चौथी पदवी दे उत्ते पहुंच के ना चौथे पद च अपने सवा स्वरूप दे विच टिक जांदा है। फिर पत पौड़ी चढ़ निज कर आया, पत दी पौड़ी इज्जत दी पौड़ी, जिथे जाके मान सत्कार वड्याई प्राप्त हुंदी है, निज कर आया जिहड़ा उहदा अपना असली कर आ, किथे ਜਿੱਥੇ ਪਰਮੇਸ਼ਰ ਦਾ ਵਾਸਾ ਹੈ। ਨਿਰੰਕਾਰ ਵਾਹਿਗੁਰੂ ਦਾ ਟਿਕਾਣਾ ਉੱਥੇ ਪਹੁੰਚ ਗਿਆ ਫਿਰ ਗੁਰੂ ਦਾ ਸਿੱਖ ਸੁਰਤ ਕਰਕੇ, ਬਿਰਤੀ ਕਰਕੇ, ਤੇ ਫਲ ਕੀ ਪ੍ਰਾਪਤ ਹੋਇਆ? ਪੂਰੇ ਪੂਰਾ ਹੋਏ ਸਮਾਇਆ, ਸਿੱਖ ਵੀ ਪੂਰਾ ਹੋ ਗਿਆ। ਫਿਰ ਪੂਰਾ ਹੋ ਗਿਆ ਮਤਲਬ, ਅੱਜ ਕੋਈ ਪੁਰਾਣੀ ਅਕਾਲ ਚਲਾਣਾ ਕਰ ਜਾਏ ਤੇ ਉਹਨੂੰ ਆਪਾਂ ਕਹਿ ਦਿੰਦੇ ਪੂਰਾ ਹੋ ਗਿਆ। ਅਧੂਰਾ ਹੀ ਜੰਮਿਆ ਸੀ ਜੇ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਤੇ ਪੂਰਾ ਕਿਵੇਂ ਹੋ ਗਿਆ? ਅਧੂਰਾ ਹੀ ਦੁਨੀਆਂ ਤੋਂ ਕਈ ਵਾਰੀ ਚਲੇ ਜਾਂਦਾ। ਪੂਰਾ ਸਹੀ ਅਰਥਾਂ ਚ ਉਸ ਵਕਤ ਹੈ ਜਦੋਂ ਪੂਰੇ ਪਰਮਾਤਮਾ ਵਿੱਚ ਸਮਾ ਜਾਂਦਾ, ਪੂਰੇ ਗੁਰੂ ਦੀ ਸ਼ਰਨ ਲੈ ਕੇ, ਉਹ ਹੈ ਪੂਰਾ। ਮੌਤ ਨੂੰ ਪੂਰਾ ਨਹੀਂ ਆਖੀਦਾ, ਮਰਨਾ ਜਿਹੜਾ ਹੈ ਉਹ ਪੂਰਾ ਹੋਣਾ ਨਹੀਂ ਗਾ। ਪੂਰਾ ਹੈ ਪੂਰੇ ਗੁਰੂ ਦਾ ਉਪਦੇਸ਼ ਸੁਣ ਕੇ ਪੂਰੇ ਪਰਮਾਤਮਾ ਵਿੱਚ ਸਮਾ ਜਾਣਾ ਤੇ ਲੀਨ ਹੋ ਜਾਣਾ, ਫਿਰ ਸਿੱਖ ਵੀ ਅਧੂਰਾ ਨਾ ਰਹਿ ਗਿਆ, ਪੂਰਾ ਹੋ ਗਿਆ। ਕਹਿਣ ਲੱਗੇ ਪੂਰੇ ਪੂਰਾ ਹੋਏ ਸਮਾਇਆ, ਐਸਾ ਗੁਰੂ ਦਾ ਸਿੱਖ ਪੂਰੇ ਗੁਰੂ ਦੇ ਚਰਨੀ ਲੱਗ ਕੇ, ਪੂਰੇ ਗੁਰੂ ਦਾ ਪੱਲਾ ਪਕੜ ਕੇ ਉਸ ਪੂਰੇ ਪਰਮਾਤਮਾ ਵਿੱਚ ਹੀ ਸਮਾ ਗਿਆ, ਪੂਰਨ ਪ੍ਰਭੂ ਵਿੱਚ ਹੀ ਲੀਨ ਹੋ ਗਿਆ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ।